ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਹੋਣ। ਸਲੋਕ ਮਹੱਲਾ ਚੌਥਾ। ਹਰਦਾਸਨ ਸਿਉ ਪ੍ਰੀਤ ਹੈ, ਹਰਦਾਸਨ ਕੋ ਮਿੱਤ। ਹਰੀ ਦੀ ਪ੍ਰੀਤੀ ਕਿਹਦੇ ਨਾਲ, ਹਰੀ ਮਿੱਤਰ ਕਿਹਦਾ ਤੇ ਹਰੀ ਕਿਹਦੇ ਸੋ ਵਸੀਕਾਰ ਹੈ ਮਹਾਰਾਜ? ਫਿਰ ਉੱਤਰ ਦਿੰਦੇ ਦੋ ਤੁਕਾਂ ਦੇ ਵਿੱਚ, ਕਹਿੰਦੇ ਹਰੀ ਆਪਣੇ ਦਾਸਾਂ ਨਾਲ ਹੀ ਪ੍ਰੀਤੀ ਕਰਦਾ, ਹਰੀ ਆਪਣੇ ਦਾਸਾਂ ਦਾ ਮਿੱਤਰ ਹੈ। ਇਸ ਪ੍ਰਕਾਰ ਹਰੀ ਕਿਹਦੇ ਵਸ ਹੈ? ਹਰਦਾਸਨ ਕਹਿ ਵਸ ਹੈ, ਜਿਉ ਜੰਤੀ ਕਹਿ ਵਸ ਜੰਤ। ਹਰੀ ਆਪਣੇ ਦਾਸਾਂ ਦੇ ਇਸ ਤਰ੍ਹਾਂ ਵਸ ਵਿੱਚ ਹੈ ਜਿਵੇਂ ਜੰਤ ਹੁੰਦਾ ਵਾਜਾ, ਤੇ ਜੰਤੀ ਹੁੰਦਾ ਜੰਤਰੀ, ਵਜਾਉਣ ਵਾਲਾ ਬੰਦਾ, ਉਹਦੇ ਹੱਥ 'ਚ ਹੀ ਹੁੰਦਾ ਨਾ ਵਾਜਾ, ਜਿੱਧਰ ਨੂੰ ਮਰਜ਼ੀ ਉਂਗਲਾਂ ਘੁਮਾਵੇ, ਪੱਖਾ ਦੇਵੇ। ਇਸੇ ਪ੍ਰਕਾਰ ਰੱਬ ਆਪਣੇ ਪਿਆਰਿਆਂ ਦੇ ਵਸ ਵਿੱਚ ਹੈ, ਜਿੱਧਰ ਨੂੰ ਉਹ ਕਹਿਣ। ਨਾਮਦੇਵ ਜੀ ਨੂੰ ਕਹਿਣ ਲੱਗੇ, ਕਹਿਆਂ ਤਾਂ ਧਾਰਨਾ ਕੌਡੀ ਕਰੋ, ਧਰਤੀ ਪੁੱਠੀ ਕਰਦੇ ਹਾਂ। ਉਹ ਕਹਿ ਨਾ ਮਹਾਰਾਜ, ਸਾਰੀ ਦੁਨੀਆ ਕਾਹਨੂੰ ਮਾਰਨੀ ਹੈ, ਇਸ ਕਰਕੇ ਕਹਿ ਤਾਂ ਲੈ ਕਰ ਉੱਪਰ ਧਰੋ। ਉਹ ਕਹਿੰਦੇ ਮਰੀ ਹੋਈ ਗਊ ਦਾ ਰੌਲਾ ਉਹ ਜਿਉਂਦੀ ਕਰ ਦਿਓ ਮਹਾਰਾਜ ਜੀ। ਇਸ ਕਰਕੇ ਪਰਮੇਸ਼ਰ ਕਹਿੰਦਾ ਦੱਸ ਕਰਨਾ ਕੀ ਹੈ, ਤਾਂ ਸ਼ੁਕਰ ਕਰੋ ਰੱਬ ਦੇ ਪਿਆਰਿਆਂ ਨਾ ਆਪਾਂ ਨੂੰ ਬਚਾਈ ਬੈਠੇ ਨੇ, ਨਹੀਂ ਤਾਂ ਹੁਣ ਨੂੰ ਰਗੜੇ ਹੋਣਾ ਸੀ। ਹਰ ਕੇ ਦਾਸ ਹਰ ਧਿਆਨ ਦੇ ਕਰ ਪ੍ਰੀਤਮ ਸਿਉਂਦੇ ਹੋ, ਕਿਉਂਕਿ ਹਰੀ ਦੇ ਦਾਸ ਹਰੀ ਨੂੰ ਧਿਆਉਂਦੇ ਤਾਂ ਨੇ, ਦੁਨੀਆਂ ਵਾਂਗੂ ਨਹੀਂ ਧਿਆਉਂਦੇ ਉਹ ਕਿਵੇਂ ਧਿਆਉਂਦੇ ਆ ਜੀ? ਕਹਿੰਦੇ ਉਸੇ ਪ੍ਰੀਤਮ ਹਰੀ ਨਾਲ ਨੇਹ ਕਰ ਪ੍ਰੇਮ ਕਰਕੇ ਧਿਆਉਂਦੇ, ਐਨ ਕਰ ਪ੍ਰੀਤਮ ਸਿਉਂਦੇ ਹੋ। ਕਿਰਪਾ ਕਰਕੇ ਸੁਣੋ ਪ੍ਰਭ, ਸਭ ਜੱਗ ਮਹਿ ਵਰਸੈ ਮੇਹ। ਇਹ ਵਾਹਿਗੁਰੂ ਕਿਰਪਾ ਕਰਕੇ ਸਾਡੀ ਅਰਦਾਸ ਹੋ, ਸਾਰੇ ਸੰਸਾਰ ਵਿੱਚ ਆਪ ਕਿਰਪਾ ਦਾ ਮੀਂਹ ਵਸਾਉਣਾ ਕਰੋ, ਸਾਰੇ ਸੰਸਾਰ ਦੇ ਵਿੱਚ ਗੁਰੂ ਰੂਪ ਬੱਦਲ ਨੂੰ ਭੇਜ ਕੇ ਉਪਦੇਸ਼ ਜਲਦੀ ਵਰਖਾ ਕਰੋ। ਆਹ ਹੁਣ ਕਿਤੇ ਜਾ ਕੇ ਉਪਦੇਸ਼ ਜਲਦੀ ਵਰਖਾ ਹੋਈ ਹੈ। ਆਹ ਵੀ ਮਹਾਰਾਜ ਨੇ ਆਪ ਹੀ ਸਭ ਕੁਝ ਬਣਵਾਇਆ, ਪਹਿਲਾਂ ਕਲਯੁਗ ਤੋਂ ਇੰਟਰਨੈਟ ਬਣਵਾਇਆ, ਫਿਰ TV ਬਣਵਾਏ, ਪਹਿਲਾਂ ਤਾਂ ਪੁੱਠੇ ਰਾਹ ਲੱਗੇ ਰਹੇ, ਫਿਰ ਹੁਣ TV ਰਾਹੀਂ ਫਾਇਦਾ ਵੀ ਲੈ, ਰੇਡੀਓ ਰਾਹੀਂ ਕਥਾ ਸੁਣਦੇ ਆ, ਗੀਤ ਸੰਗੀਤ ਤੋਂ ਪਹਿਲਾਂ ਹਮ ਸਫ਼ਰ ਤੋਂ, ਫਿਰ ਹੋਰ ਕਈ ਆ ਇੰਗਲੈਂਡ ਤੋਂ ਅੰਮ੍ਰਿਤ ਬਾਣੀ ਰੇਡੀਓ ਆ, ਫਿਰ ਕਨੇਡਾ ਵਿੱਚ ਸੁਰਸਾਗਰ ਵਾਲਿਆਂ ਦਾ, ਇੱਥੇ ਕਹਿਲਗਿਰੀ ਵੀ ਖੁੱਲ੍ਹਿਆ ਇੱਕ ਸਟੇਸ਼ਨ, ਉੱਥੋਂ ਵੀ ਕਥਾ ਚੱਲਦੀ ਹੈ, ਫਿਰ ਇੱਧਰ ਆਪਣੇ ਵੈਨਕੂਵਰ ਵੱਲ ਵੀ, ਸਾਰਿਆਂ ਥਾਵਾਂ ਦੇ ਉੱਤੋਂ ਮਹਾਰਾਜ ਦੀ ਕਿਰਪਾ ਨਾਲ ਆਸਟ੍ਰੇਲੀਆ ਵੱਲ ਵੀ ਹੁਣ ਮੋਬਾਈਲਾਂ 'ਚ ਕਥਾ ਆਉਣ ਲੱਗ ਪੈਣੀ ਹੈ, ਉਹ ਮਹਾਰਾਜ ਦੀ ਕਿਰਪਾ ਹੋ ਗਈ, ਅਤੇ ਕਿੱਥੇ ਕਿ ਤੱਕ ਚੱਲੂਗਾ? ਮਹਾਰਾਜ ਕਹਿੰਦੇ ਪੂਰੀ ਵਰਖਾ ਕਰ ਦਿਆਂਗੇ, ਘਰ 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 ਦੇ ਵਿੱਚ ਉਪਦੇਸ਼ ਚੱਲਿਆ ਜਾਣਾ। ਇਹ ਨਾ ਕੋਈ ਕਹੇ ਵੀ ਸਾਨੂੰ ਦੱਸਿਆ ਨਹੀਂ ਸੀ, ਮਰਨ ਤੋਂ ਪਹਿਲਾਂ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀ। ਕਹਿੰਦੇ ਹੁਣ ਤੁਹਾਨੂੰ ਦੱਸਦਾ, ਜੋ ਹਰਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਹੇ ਹਰੀ, ਆਪਦੇ ਦਾਸਾਂ ਦੀ ਜਿਹੜੀ ਉਸਤਤੀ ਹੈ ਨਾ, ਉਹ ਹੇ ਹਰੀ ਪਰਮੇਸ਼ਰ ਆਪ ਜੀ ਦੀ ਵਡਿਆਈ ਹੈ, ਇਹ ਤੁਹਾਡੀ। ਕਈ ਕਹਿਣਗੇ ਮੈਂ ਮਹਾਰਾਜ ਦੀ ਵਡਿਆਈ ਕਰਦਾ, ਪੰਕਤੀ ਨੋਟ ਕਰ ਲਓ। ਇੱਕ ਬੰਦਾ ਕਹਿੰਦਾ ਮੈਂ ਆਖੇ ਰਾਗੀਆਂ ਦੇ ਮੂਹਰੇ ₹2 ਰੱਖ ਤੇ $2 ਤੇ $1 ਮਹਾਰਾਜ ਨੂੰ ਮੱਥਾ ਟੇਕਿਆ। ਇੱਕ ਬੰਦਾ ਕਹਿੰਦਾ ਜੀ ਸਪੀਕਰ 'ਚ ਖੜਾ, ਕਹਿੰਦਾ ਕਈ ਲੋਕ ਮਹਾਰਾਜ ਨੂੰ ਛੋਟਾ ਬਣਾਉਂਦੇ, $1 ਮੱਥਾ ਟੇਕਦੇ ਆ, ਰਾਗੀਆਂ ਨੂੰ 2। ਮੈਂ ਕਿਹਾ ਉਹਨੂੰ ਸਮਝਾ ਦੀ ਵੀ ਮੈਂ ਉਹ ਰਾਗੀਆਂ ਨੂੰ ਜੇ ਮੱਥਾ ਟੇਕਣਾ ਤਾਂ ਫਿਰ ਤੂੰ ਕਮਰੇ ਜਾ ਕੇ ਦੇ ਆਉਂਦਾ ਉੱਥੇ। ਮੈਂ ਤਾਂ ਕੀਰਤਨ ਦਾ ਸਤਿਕਾਰ ਕੀਤਾ ਰਾਗੀਆਂ, ਇਸ ਰਾਗੀ ਹੁਣ ਰਾਗੀ ਕਿਤੇ ਬਾਹਰੋਂ ਫੜ ਕੇ ਲਿਆਉਂਦੇ ਹੋਏ ਨੇ, ਰਾਗੀ ਕਿਤੇ ਹੋਰ ਜੂਨ 'ਚੋਂ ਆਏ ਹੋਏ, ਰਾਗੀ ਆਪਣੇ ਗੁਰੂ ਘਰ ਦੇ ਕੀਰਤਨੀਏ ਕਥਾ ਵਾਚਕ ਰਾਗੀ ਹੋਏ, ਗ੍ਰੰਥੀ ਹੋਏ, ਉਹਨਾਂ ਦਾ ਸਤਿਕਾਰ ਪਹਿਲਾਂ ਕਰਨਾ ਬਣਦਾ। ਮਹਾਂਪੁਰਖਾਂ ਦਾ, ਗੁਰਮੁਖਾਂ ਦਾ ਸਤਿਕਾਰ ਪਹਿਲਾਂ ਕਰਨਾ ਬਣਦਾ, ਉਹ ਗੁਰੂ ਕੇ ਸਿੱਖ ਨਹੀਂ ਰਾਗੀ ਸਿੰਘ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਆਪ ਦੇ ਦਾਸਾਂ ਦੀ ਉਸਤਤੀ ਕਰਨੀ ਹੈ ਉਹ ਆਪ ਜੀ ਦੀ ਵਡਿਆਈ ਹੁੰਦੀ ਹੈ। ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਹੇ ਹਰੀ, ਜਦੋਂ ਤੈਨੂੰ ਆਪਣੀ ਵਡਿਆਈ ਕਰਾਉਣੀ ਪਾਉਂਦੀ ਹੈ ਨਾ, ਉਹਨੂੰ ਤੂੰ ਆਪਣੇ ਜਨਾਂ ਦਾ ਜਾ ਕਾਰੇ ਕਰਾ ਦਿੰਦਾ। ਪਹਿਲਾਂ ਕਾਨੂੰਨ ਦੇਖ ਲਓ, ਤਾਂਹੀਓ ਲੜੀਵਾਰ ਕਥਾ ਰੱਖੀ ਤੁਹਾਡੇ ਸਾਹਮਣੇ ਸਾਰਿਆਂ ਦੇ। ਇਹ ਜਿਹੜੇ ਭਟਕੇ ਜੇ ਫਿਰਦੇ ਨੇ, ਹੋਰ ਹੀ ਗੱਲਾਂ ਬੋਲਦੇ, ਪਰ ਦੇਖ ਲਓ ਮਹਾਰਾਜ ਕੀ ਕਹਿੰਦੇ ਨੇ। ਮਹਾਰਾਜ ਦੀ ਆਗਿਆ ਅਨੁਸਾਰ ਚੱਲੋ। ਸੋ ਹਰ ਜਨ ਨਾਮ ਧਿਆਨ ਦਾ, ਹਰ ਹਰ ਜਨ ਇੱਕ ਸਮਾਨ। ਹੇ ਹਰੀ ਪਰਮੇਸ਼ਰ, ਉਹੀ ਜਨ ਤੇਰੇ ਨਾਮ ਨੂੰ ਧਿਆਉਂਦਾ। ਹੇ ਹਰੀ, ਤੂੰ ਅਤੇ ਹਰੀ ਆਪ ਦਾ ਜੋ ਸੇਵਕ ਹੈ ਜਨ, ਦੋਨੋਂ ਇੱਕੋ ਹੀ ਸਮਾਨ। ਇਸ ਕਰਕੇ ਹਰ ਹਰ ਜਨ ਇੱਕ ਸਮਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮੇਰਾ ਹੀ ਰੂਪ ਹੈ, ਤਾਂ ਹਰ ਜਨ ਪਾਠ ਇੱਥੇ ਇਕੱਠਾ ਹੀ ਆ। ਇਸ ਪ੍ਰਕਾਰ ਵਿੱਚ ਥੋੜ੍ਹੀ ਡੈਸ਼ ਪਾ ਕੇ ਸਮਝਾਉਣ ਨੂੰ ਭਾਵੇਂ ਦੱਸਿਆ ਹੁੰਦਾ, ਪੋਥੀਆਂ ਦੇ ਵਿੱਚ ਗੁਰਬਾਣੀ ਪਾਠ ਦਰਪਣ ਵੀ ਪੜ੍ਹ ਲਿਆ ਕਰੋ ਪੋਥੀ ਲੈ ਕੇ। ਸੋ ਇਸ ਤਰ੍ਹਾਂ, ਕਿਉਂਕਿ ਸਾਰੀ ਸੰਥਿਆ ਤਾਂ ਮੈਂ ਇਕੱਲਾ ਇੰਨੀ ਛੇਤੀ ਨਾ ਕਰਾ ਸਕਦਾ, ਸੰਥਿਆ ਨੂੰ ਟਾਈਮ ਲੱਗ ਜਾਂਦਾ ਹੁੰਦਾ। ਜਾਂ ਗੁਰਮੁਖ ਪਿਆਰੇ ਜਿਹਨਾਂ ਸੰਥਿਆ ਕੀਤੀ ਹੋਈ ਆ ਉਹਨਾਂ ਕੋਲ ਸੰਥਿਆ ਕਰੋ। ਮਹਾਰਾਜ ਨੇ ਨਹੀਂ ਕਿਹਾ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖਾਏ ਸਮਾਹ। ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ। ਮਹਾਰਾਜ ਕਥਨ ਕਰਦੇ ਹੇ ਹਰੀ ਪਰਮੇਸ਼ਰ ਜੀ, ਮੈਂ ਜਨ ਵੀ ਆਪਦਾ ਸੇਵਕ ਹਾਂ ਮਹਾਰਾਜ, ਦਾਸ ਹੈ ਭਗਵਾਨ ਜੀ, ਹਰ ਤਰ੍ਹਾਂ ਨਾਲ ਕਰਕੇ ਮੇਰੀ ਪੈਜ ਇੱਜ਼ਤ ਰੱਖਣਾ ਕਰੋ ਜੀ। ਮਹੱਲਾ ਚੌਥਾ, ਨਾਨਕ ਪ੍ਰੀਤ ਲਾਈ ਤਿੰਨ ਸੱਚ ਹੈ ਤਿਸ ਬਿਨ ਰਹਿਣ ਨਾ ਜਾਈ, ਸਤਿਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ। ਮਹਾਰਾਜ ਕਥਨ ਕਰਦੇ ਚੌਥੇ ਪਾਤਸ਼ਾਹ ਉਹ ਸੱਚੇ ਵਾਹਿਗੁਰੂ ਨੇ ਮੇਰੇ ਅੰਦਰ ਪ੍ਰੀਤੀ ਲਾਈ ਪਾਈ, ਉਸ ਤੋਂ ਬਿਨਾਂ ਹੁਣ ਮੇਰੇ ਕੋਲੋਂ ਰਿਹਾ ਨਹੀਂ ਗੱਲ। ਸਤਿਗੁਰਾਂ ਨਾਲ ਮਿਲ ਕੇ ਰਸਨਾ ਹਰੀ ਰਸ ਵਿੱਚ ਰਸਾਈ ਜਾਵੇ ਤਾਂ ਹੀ ਪੂਰਾ ਪਰਮੇਸ਼ੁਰ ਪ੍ਰਾਪਤ ਕਰੀਦਾ ਭਾਈ। ਪੌੜੀ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਕਹਿੰਦੇ ਰਾਤ ਦਿਨ ਪ੍ਰਭਾਤ ਅੰਮ੍ਰਿਤ ਵੇਲੇ ਸੰਧਿਆ ਵੇਲੇ ਹੇ ਵਾਹਿਗੁਰੂ ਅਸੀਂ ਤੇਰੇ ਹੀ ਜਸ ਨੂੰ ਗਾਉਂਦੇ ਹਾਂ, ਤੇਰੇ ਹੀ ਜਸ ਨੂੰ ਗਾਉਂਦੇ ਹਾਂ, ਹੋਰ ਨਹੀਂ ਗਾਉਂਦੇ। ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ, ਜਿੰਨੇ ਕੁ ਸੂਖਮ ਸਥੂਲ ਜੀ ਜੰਤ ਉਹ ਸਾਰੇ ਹੀ ਆਪਦੇ ਨਾਮ ਨੂੰ ਧਿਆਉਣਾ ਕਰਦੇ ਆ। ਆੜੇ ਮਨਮੁਖਾਂ ਦੇ ਕੋਲ ਜਾਂਦੇ ਨੇ ਨਕਲੀ ਗੁਰੂਆਂ ਕੋਲ, ਤੁਹਾਡੇ ਨਾਲ ਤਾਂ ਦਰਖਤ ਚੰਗੇ ਨੇ, ਦਰਖਤ ਨਾਲ ਜੇ ਪੂਰਨ ਪੁਰਖ ਕੋਈ ਦੇਖੋ ਕੰਨ ਲਾ ਕੇ ਦਰਖਤ ਵਾਹਿਗੁਰੂ ਵਾਹਿਗੁਰੂ ਕਰਦਾ, ਪੱਥਰ ਵਾਹਿਗੁਰੂ ਵਾਹਿਗੁਰੂ ਕਰਦੇ ਆ, ਪੰਜਾਂ ਤੱਤਾਂ 'ਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਇੱਥੋਂ ਦੇਵਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ, ਹੁਣ ਤਾਂ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਆ ਕਿਉਂਕਿ ਉਹ ਸਾਰਿਆਂ ਦਾ ਨਾਂ ਆਉਂਦਾ। ਅਤੇ ਇਹ ਜਿਹੜੇ ਮਨਮੁੱਖ ਲੋਕ ਹੈ ਹੋਰ ਹੀ ਪਾਸੇ ਤੁਰੇ ਫਿਰਦੇ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਇਹ ਪਰਮਾਤਮਾ ਤੂੰ ਦਾਤਿਆਂ ਦਾ ਵੀ ਦਾਤਾ ਹੈ, ਸਭ ਕੋਈ ਤੇਰਾ ਹੀ ਦਿੱਤਾ ਖਾਂਦਾ ਜੀ। ਭਗਤ ਜਨਾਂ ਦੇ ਨਾਲ ਮਿਲਣ ਕਰਕੇ ਪਾਪਾਂ ਨੂੰ ਗਾਉਣਾ ਹੁੰਦਾ। ਜਨ ਨਾਨਕ ਸਦ ਬਲਿਹਾਰ ਹੈ ਬਾਲੇ ਬਾਲ ਜਾਵਣਾ। ਮਹਾਰਾਜ ਕਥਨ ਕਰਦੇ ਮੈਂ ਸੇਵਕ ਤਾਂ ਸਦਾ ਹੀ ਬਲਿਹਾਰ ਜਾਣੇ ਵਾਲਾ ਹੋ ਕੇ ਬਲਿਹਾਰ ਕੁਰਬਾਨ ਜਾਂਦਾ ਹਾਂ ਸੱਚੇ ਪਾਤਸ਼ਾਹ। ਸਲੋਕ ਮਹੱਲਾ ਚੌਥਾ, ਅੰਤਰ ਅਗਿਆਨ ਪਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ। ਜਦੋਂ ਬੰਦੇ ਦੇ ਹਿਰਦੇ ਅੰਦਰ ਅਗਿਆਨ ਹੈ ਨਾ, ਅਗਿਆਨ ਹੋਣ ਕਰਕੇ ਇਹਦੀ ਜਿਹੜੀ ਮਤ ਬੁੱਧੀ ਹੁੰਦੀ ਮੱਧਮ ਹੋ ਜਾਂਦੀ। ਸੋ ਜਿਵੇਂ ਬੱਲਬ ਦੇ ਉੱਤੇ ਮੈਲ ਜੰਮ ਜੇ, ਬੱਲਬ ਮੱਧਮ ਜਿਹਾ ਪੈ ਜਾਂਦਾ, ਲਾਈਟ ਘੱਟ ਜਾਂਦੀ ਆ ਉਹਦੀ, ਅਗਿਆਨ ਹੋਣ ਕਰਕੇ ਅਗਿਆਨ ਦਾ ਹਨੇਰਾ ਇੰਨਾ ਛਾਇਆ ਹੋਇਆ ਹੈ, ਉੱਤੇ ਇੰਨੀ ਮੈਲ ਜੰਮ ਗਈ ਹੈ ਕਿ ਮੱਧਮ ਪੈ ਗਈ ਮੱਤ। ਇਸੇ ਕਰਕੇ ਸਤਿਗੁਰਾਂ 'ਤੇ ਇਹਦੀ ਪ੍ਰਤੀਤੀ ਨਹੀਂ ਬਣਦੀ, ਭਰੋਸਾ ਨਹੀਂ ਬਣਦਾ। ਅੰਦਰ ਕਪਟ ਸਭ ਕਪਟੋ ਕਰ ਜਾਣਾ, ਕਪਟੇ ਖਪਹਿ ਕਪਾਹੀ। ਜਿਹਦੇ ਆਪਣੇ ਦਿਲ ਅੰਦਰ ਕਪਟ ਹੈ ਉਹ ਸਾਰਿਆਂ ਨੂੰ ਕਪਟੀ ਕਰਕੇ ਜਾਣਦਾ, ਕਪਟ ਵਿੱਚ ਆਪ ਖਪਦਾ ਅਤੇ ਹੋਰਨਾਂ ਨੂੰ ਖਪਾਉਂਦਾ। ਤਾਂਹੀਓ ਤਾਂ ਬੁੱਧੀ ਇੰਨੀ ਵਧੀਆ ਨਹੀਂ ਹੁੰਦੀ, ਤਾਂਹੀਓ ਤਾਂ ਗੁਰਮੁਖਾਂ 'ਤੇ ਸੰਤਾਂ ਮਹਾਤਮਾ 'ਤੇ ਦੂਜਿਆਂ 'ਤੇ ਉਹ ਕਹਿਰੀ ਅੱਖ ਦੇਖਦਾ, ਜਿਹਾ ਜਿਹਾ ਆਪ ਹੈ ਭੈੜਾ ਜਿਹਾ ਹੋਇਆ ਜਿਹਾ ਦੂਜਿਆਂ ਨੂੰ ਦੇਖਦਾ, ਕਹਿੰਦਾ ਇਹ ਮਾੜਾ ਹੀ, ਕਿਉਂ ਤੂੰ ਮਾੜਾ ਜਿਹਾ ਹੋਇਆ ਭਾਈ, ਇਸ ਕਰਕੇ ਤੂੰ ਸਾਰਿਆਂ ਨੂੰ ਮਾੜਾ ਕਹਿਣਾ। ਸਤਿਗੁਰੂ ਕਾ ਭਾਣਾ ਚਿੱਤ ਨਾ ਆਵੈ ਆਪਣੇ ਸਵਾਏ ਫਿਰਾਹੀ। ਸਤਿਗੁਰਾਂ ਦਾ ਹੁਕਮ ਇਹਨੂੰ ਚੇਤੇ ਨਹੀਂ ਆਉਂਦਾ ਅਤੇ ਆਪਣੇ ਪ੍ਰਯੋਜਨ ਮਤਲਬ ਦੇ ਵਿੱਚ ਹੀ ਤੁਰਿਆ ਫਿਰਦਾ। ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ। ਵਾਹਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਇਹ ਜੀਵ ਜਿਹੜਾ ਗੁਰਾਂ ਦੇ ਸ਼ਬਦ ਵਿੱਚ ਫੇਰ ਸਮਾਉਂਦਾ। ਮਹੱਲਾ ਚੌਥਾ, ਮਨਮੁਖ ਮਾਇਆ ਮੋਹ ਵਿਆਪੇ ਦੂਜੇ ਭਾਏ ਮਨੂਆ ਥਿਰ ਨਾਹੇ। ਮਨਮੁਖ ਬੰਦੇ ਮਾਇਆ ਦੇ ਮੋਹ ਵਿੱਚ ਹੀ ਲੱਗੇ ਫਿਰਦੇ ਨੇ ਅਤੇ ਦਵੈਸ਼ ਭਾ ਕਰਕੇ ਮਨਮੁਖਾਂ ਦਾ ਮਨ ਟਿਕਾਓ 'ਚ ਨਹੀਂ ਰਹਿੰਦਾ। ਮੈਂ ਵੱਡਾ ਮੈਂ ਵੱਡਾ, ਬਸ ਉਹ ਦੂਜੇ ਤਾਂ ਛੋਟੇ ਹੀ ਨੇ, ਦੂਜੇ ਨੇ ਤਾਂ ਐਵੇਂ ਜਾਣਨਾ। ਦਵੈਸ਼ ਕੀ ਜੇ ਵਿੱਦਿਆ ਜ਼ਿਆਦਾ ਪੜ੍ਹ ਗਿਆ, ਉਹ ਮੈਂ ਜੀ ਬਹੁਤ ਪੜ੍ਹਿਆ ਲਿਖਿਆ, ਮੈਂ ਡਿਗਰੀਆਂ ਕੀਤੀਆਂ, ਉਹ ਦੂਜਾ ਉਹ ਤਾਂ ਐਵੇਂ ਫਾਲਤੂ ਬੰਦਾ। ਜੇ ਕਿਤੇ ਭਗਤੀ ਕਰ ਲਈ ਮਾੜੀ ਜੀ, ਚਾਰ ਦਿਨ ਪਾਠ ਕਰ ਲਿਆ, ਦੂਜੀ ਦੁਨੀਆਂ ਤਾਂ ਐਵੇਂ ਹੀ ਹੈ ਜੀ, ਦੇਖੋ ਅਸੀਂ ਵੀ ਭਗਤ ਹਾਂ ਜੀ, ਸੇਵਾ ਕਰ ਲਈ ਉਹ ਮੈਂ ਹੀ ਸੇਵਾਦਾਰ ਹਾਂ, ਇਹ ਹੁੰਦੀ ਦਵੈਸ਼ ਕਰਨੀ। ਆਨ ਦਿਨ ਜਲਤਰ ਹੈ ਦਿਨ ਰਾਤੀ ਹਉਮੈ ਖਪਹਿ ਕਪਾਹੇ। ਉਹ ਰਾਤ ਦਿਨ ਇੱਕ ਰਸ ਲਗਾਤਾਰ ਤ੍ਰਿਸ਼ਨਾ ਦੀ ਅੱਗ 'ਚ ਹੀ ਸੜੀ ਜਾਂਦੇ ਨੇ ਅਤੇ ਹਉਮੈ ਦੇ ਵਿੱਚ ਆਪ ਖਪਦੇ, ਹੋਰਨਾਂ ਨੂੰ ਖਪਾਉਂਦੇ, ਤੰਗ ਕਰਦੇ ਦੂਜੇ ਨੂੰ। ਅੰਤਰ ਲੋਭ ਮਹਾਂ ਗੁਬਾਰਾ ਤਿਨਕੈ ਨਿਕਟ ਨਾ ਕੋਈ ਜਾਹੇ। ਹੋਏ ਆਪ ਦੁਖੀ ਸੁੱਖ ਕਬਹੂ ਨਾ ਪਾਵੈ, ਜਨਮ ਮਰੈ ਮਰ ਜਾਹੇ। ਪਦਾਰਥਾਂ ਦੇ ਲੋਭ ਕਰਕੇ ਜਿਨ੍ਹਾਂ ਦੇ ਅੰਦਰ ਮਹਾਂ ਗੁਬਾਰਾ ਚੜ੍ਹਿਆ, ਗੁਬਾਰ ਉਹ ਵੀ ਚੜ੍ਹ ਜਾਂਦਾ, ਕਹਿੰਦੇ ਪੇਟ ਫੁੱਲਿਆ ਹੀ ਰਹਿੰਦਾ, ਅੰਧਕਾਰ ਛਾਇਆ ਹੋਇਆ, ਉਹਨਾਂ ਦੇ ਕੋਲ ਨਹੀਂ ਕੋਈ ਜਾਂਦਾ ਹੀ ਨਹੀਂ, ਕਹਿੰਦੇ ਇਹਦੇ ਤੋਂ ਪਰੇ ਹੀ ਚੰਗੇ ਆ। ਫਿਰ ਕਹਿੰਦਾ ਹੁਣ ਮੈਨੂੰ ਦੁਨੀਆਂ ਬੁਲਾਉਂਦੀ ਨਹੀਂ, ਤੈਨੂੰ ਕੌਣ ਬੁਲਾਵੇ ਹੁਣ। ਕਹਿੰਦੇ ਉਹ ਹਮੇਸ਼ਾ ਆਪ ਦੁਖੀ ਰਹਿੰਦੇ ਆ, ਕਦੇ ਸੁੱਖ ਨਹੀਂ ਪਾਉਂਦੇ, ਜੰਮਦੇ ਮਰਦੇ ਰਹਿੰਦੇ ਨੇ ਵਾਰ ਵਾਰ। ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿੱਤ ਲਾਏ। ਮਹਾਰਾਜ ਕਹਿੰਦੇ ਉਹਨਾਂ ਇਲਾਜ ਦੱਸ ਦਿਓ ਉਹਨਾਂ ਨੂੰ, ਉਹ ਆ ਕੇ ਗੁਰੂ ਦੇ ਚਰਨੀ ਪੈ ਜਾਓ, ਵਾਹਿਗੁਰੂ ਉਹਨਾਂ ਨੂੰ ਬਖਸ਼ ਲੈਂਦਾ। ਜਿਹੜੇ ਮਨੁੱਖ ਗੁਰ ਚਰਨਾਂ ਵਿੱਚ ਚਿੱਤ ਨੂੰ ਲਾਉਂਦੇ ਨੇ, ਇੱਕ ਪੁੱਠਾ ਸਿੱਧਾ ਜਿਹਾ ਬੋਲਦਾ ਸੀ ਆ, ਫਿਰ ਇੱਕ ਵਾਰੀ ਐਸਾ ਪੇਟ ਦਰਦ ਉੱਠਿਆ, ਫਿਰ ਰਾਤ ਨੂੰ ਲੈ ਕੇ ਗਏ ਹਾਏ ਹਾਏ ਕਰਦਾ ਜਾਵੇ, ਮੁੜ ਕੇ ਬਾਅਦ ਦੇ ਵਿੱਚ ਫਿਰ ਘਰ ਦੇ ਕਹਿੰਦੇ ਉਹ ਤੈਨੂੰ ਕਿਹਾ ਸੀ ਨਾ ਪੁੱਠਾ ਬੋਲਿਆ ਕਰ ਗੁਰੂ ਘਰ ਬਾਰੇ, ਜਾਂ ਹੁਣ ਫਿਰ ਦੇਗ ਲੈ ਕੇ ਆਇਆ ਗੁਰੂ ਘਰ, ਫਿਰ ਮਾਫ਼ੀ ਮੰਗੀ ਕਿਤੇ, ਫਿਰ ਕਿਤੇ ਖਹਿੜਾ ਛੁੱਟਿਆ। ਇਸ ਕਰਕੇ ਕਈ ਸੰਗਤਾਂ ਦੇ ਉਲਟ, ਗੁਰੂ ਘਰ ਦੇ ਉਲਟ, ਹੋਰ ਸਾਰਿਆਂ ਦੀ ਉਲਟੀ, ਕਈਆਂ ਦਿਮਾਗ ਹੀ ਪੁੱਠਾ ਹੋਈ ਤਾਂ ਫਿਰ ਮਹਾਰਾਜ ਸਿੱਧਾ ਕਰਦੇ ਹੁੰਦੇ ਬਾਅਦ 'ਚ। ਪੌੜੀ ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ, ਸੇਈ ਵਿਚੱਖਣ ਜੰਤ ਜਿਨੀ ਹਰ ਧਿਆਇਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਸੰਤ ਵੀ ਉਹੀ ਪ੍ਰਮਾਣਨੀਕ ਹੈ ਭਾਈ, ਭਗਤ ਵੀ ਉਹੀ ਪ੍ਰਮਾਣਨੀਕ ਹੈ ਜੋ ਵਾਹਿਗੁਰੂ ਪਰਮਾਤਮਾ ਨੂੰ ਭਾ ਗਿਆ ਹੈ। ਉਹੀ ਬੰਦਾ ਵਿਚੱਖਣ ਹੁੰਦਾ, ਚਤੁਰ ਹੈ, ਬੇ ਹੁੰਦਾ, ਦਵੈਸ਼ ਨੂੰ ਨਾਸ਼ ਕਰਨ ਵਾਲਾ। ਵਿਸ਼ੇਸ਼ ਕਰਕੇ ਗਿਆਨ ਵਿਰਾਗ ਚਕਸ਼ੂ ਅੱਖਾਂ ਵਾਲੇ ਜਿਨ੍ਹਾਂ ਨੇ ਹਰੀ ਨਾਮ ਨੂੰ ਧਿਆਇਆ, ਅਸਲ ਅਰਥ ਤਾਂ ਉਹੀ ਆ, ਵਿਚੱਖਣ ਸਿਆਣਾ ਚਤੁਰ ਉਹੀ ਹੈ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਜਪਿਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਤ ਜਨਾ ਕੀ ਧੂਰ ਮਸਤਕ ਲਾਇਆ। ਉਹਨਾਂ ਨੇ ਨਿਧੀਆਂ ਦੇ ਨਿਧਾਨ ਭਾਵ ਖਜ਼ਾਨੇ ਨਾਮ ਅੰਮ੍ਰਿਤ ਰੂਪ ਭੋਜਨ ਨੂੰ ਖਾਧਾ ਹੈ ਅਤੇ ਸੰਤ ਜਨਾਂ ਦੇ ਪਵਿੱਤਰ ਚਰਨਾਂ ਦੀ ਧੂੜੀ ਨੂੰ ਮੱਥੇ ਉੱਪਰ ਲਾਇਆ। ਨਾਨਕ ਭਏ ਪੁਨੀਤ ਹਰ ਤੀਰਥ ਨਹਾਇਆ। ਮਹਾਰਾਜ ਕਥਨ ਕਰਦੇ ਉਹ ਜੀਵ ਪਵਿੱਤਰ ਹੋਏ ਨੇ ਭਾਈ ਜਿਨ੍ਹਾਂ ਨੇ ਹਰੀ ਨਾਮ ਰੂਪ ਤੀਰਥ ਉੱਪਰ ਨਹਾਇਆ, ਭਾਵ ਇਸ਼ਨਾਨ ਕੀਤਾ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸੰਤ ਹੈ ਮਨ ਤਨ ਨਾਮ ਸਮਾਏ, ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵ ਲਾਏ। 653 ਅੰਕ ਤੇ ਫਰਮਾਉਂਦੇ ਨੇ ਵੀ ਗੁਰਮੁਖਾਂ ਦੇ ਹਿਰਦੇ ਅੰਦਰ ਸ਼ਾਂਤੀ ਹੈ, ਕਿਉਂਕਿ ਉਹ ਮਨੋ ਤਨੋ ਹੋ ਕੇ ਨਾਮੀ ਦੇ ਨਾਮ ਵਿੱਚ ਸਮਾਏ ਹੋਏ ਨੇ। ਹਰ ਵਕਤ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ, ਨਾਮ ਨੂੰ ਚਿਤਵਦੇ ਨੇ, ਨਾਮ ਨੂੰ ਹੀ ਪੜ੍ਹਦੇ ਨੇ, ਨਾਮੀ ਵਿੱਚ ਲਿਵ ਲਾ ਕੇ ਰਹਿੰਦੇ ਨੇ ਹਮੇਸ਼ਾ। ਨਾਮ ਪਦਾਰਥ ਪਾਇਆ ਚਿੰਤਾ ਗਈ ਮਿਲਾਏ, ਸਤਿਗੁਰ ਮਿਲਿਆ ਨਾਮ ਹੀ ਉਪਜੈ ਤਿਸਨਾ ਭੁੱਖ ਸਭ ਜਾਏ। ਗੁਰਮੁਖਾਂ ਨੇ ਨਾਮ ਪਦਾਰਥ ਨੂੰ ਪਾਇਆ, ਇਸੇ ਕਰਕੇ ਉਹਨਾਂ ਦੀ ਸਭ ਚਿੰਤਾ ਦੂਰ ਹੋ ਗਈ ਹੈ। ਸਤਿਗੁਰਾਂ ਨਾਲ ਮਿਲਣੇ ਕਰਕੇ ਨਾਮ ਉਤਪੰਨ ਹੁੰਦਾ ਅਤੇ ਪਦਾਰਥਾਂ ਦੀ ਸਾਰੀ ਤ੍ਰਿਸ਼ਨਾ ਭੁੱਖ ਚਲੀ ਜਾਂਦੀ ਅੰਦਰੋਂ। ਨਾਨਕ ਨਾਮੇ ਰਤਿਆਂ ਨਾਮੋ ਪੱਲੇ ਪਾਏ। ਮਹਾਰਾਜ ਕਥਨ ਕਰਦੇ ਨਾਮ ਵਿੱਚ ਤਦਾਕਾਰ ਹੋਣੇ ਤੇ ਬੁੱਧੀ ਰੂਪ ਪੱਲੇ ਵਿੱਚ ਨਾਮ ਪੈਂਦਾ। ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ ਭਰਮ ਭਰਮਿਆ ਕਰ ਛੋਟ ਗਿਆ। ਸੋ ਜਿਸ ਵੇਲੇ ਗੁਰੂ ਅਮਰਦਾਸ ਜੀ ਦੀ ਮਾਨਤਾ ਬਹੁਤ ਜ਼ਿਆਦਾ ਵੱਧ ਗਈ, ਚੌਥੇ ਪਾਤਸ਼ਾਹ ਨੇ ਦੱਸਿਆ ਸੀ ਇਹ ਬਾਤ ਸੰਗਤਾਂ ਨੂੰ ਸ਼ਬਦ ਰੂਪ ਦੇ ਵਿੱਚ, ਸੰਗਤਾਂ ਦੂਰੋਂ ਦੂਰੋਂ ਚੱਲ ਕੇ ਮਹਾਰਾਜ ਅੱਗੇ ਭੇਟਾ ਰੱਖਣ ਮੱਥਾ ਟੇਕਣ, ਉਸ ਵੇਲੇ ਗੋਂਦੇ ਖੱਤਰੀ ਦਾ ਜਿਹੜਾ ਪੁੱਤ ਸਹਾਰ ਨਾ ਸਕਿਆ। ਇੱਕ ਦਿਨ ਤਾਂ ਬਹੁਤ, ਇੱਕ ਦੋ ਦਿਨ ਤਾਂ ਸਹਾਰਿਆ ਜਿਹਾ, ਅਖੀਰ ਫਿਰ ਰਿਹਾ ਨਾ ਗਿਆ। ਉਸ ਵਕਤ ਆ ਕੇ ਮਹਾਰਾਜ ਨੂੰ ਕਹਿਣ, ਜਿੰਨੀ ਭੇਟਾ ਹੁੰਦੀ ਹੈ ਤੁਹਾਨੂੰ ਅੱਧੀ ਮੈਨੂੰ ਦਿਆ ਕਰੋ, ਕਿਉਂ ਸਾਡੀ ਜ਼ਮੀਨ 'ਚ ਬੈਠੇ ਹੋ ਤੁਸੀਂ। ਉਹ ਮਹਾਰਾਜ ਕਹਿੰਦੇ, ਤੇਰੇ ਪਿਤਾ ਨੇ ਇਹ ਜ਼ਮੀਨ ਜਿਹੜੀ ਆ ਗੁਰੂ ਘਰ ਨੂੰ ਦਿੱਤੀ ਆ, ਇਹ ਤੂੰ ਇਹਦਾ ਕੀ ਲੱਗਦਾ, ਜੇ ਤੈਨੂੰ ਬਾਹਲੀ ਭੁੱਖ ਲੱਗਦੀ ਲੰਗਰ ਛਕ ਲਿਆ ਕਰ। ਸਤਿਗੁਰ ਨਿਕਟ ਜਾਏ ਕਰ ਵੈਸੇ, ਧਰੇ ਲੋਭ ਬੋਲੇ ਤਬ ਐਸੇ, ਅਮਰੇ ਨਗਰ ਬਾਸ ਜੇ ਕੀਜੈ ਕੁਛ ਸਰਦਾਰੀ ਹਮਕੋ ਦੀਜੈ, ਮਹਾਰਾਜ ਨੂੰ ਕਹਿਣ ਲੱਗਿਆ। ਸੋ ਜਦੋਂ ਉਹਨਾਂ ਨੇ 4-5 ਵਾਰ ਕਿਹਾ ਤਾਂ ਮਹਾਰਾਜ ਨੇ ਇਹੀ ਕਿਹਾ ਕਿ ਲੰਗਰੋਂ ਪ੍ਰਸ਼ਾਦਾ ਛਕ ਲਿਆ ਕਰੋ, ਮੰਨੇ ਹੀ ਨਾ। ਪਰ ਉਹਨਾਂ ਨੇ ਇਹ ਗੱਲ ਨਾ ਮੰਨੀ, ਉੱਠ ਕੇ ਤੁਰ ਪਏ। ਤਪੇ ਨਾਲ ਸਲਾਹ ਕਰਕੇ ਫਿਰ ਮੈਜਰਨਾਮਾ ਲਿਖ ਕੇ ਦਿੱਲੀ ਆਕਰ ਬਾਦਸ਼ਾਹ ਦੇ ਕੋਲ ਜਾ ਕੇ ਫਰਿਆਦ ਕੀਤੀ। ਬਾਦਸ਼ਾਹ ਨੇ ਪੁੱਛਿਆ, ਕੌਣ ਹੈ, ਪੁਕਾਰੂ ਹੋ ਕੇ ਕਿਹਦੇ 'ਤੇ ਆਇਆ? ਕੋਲ ਬੈਠਾ ਸੀਗਾ ਪਠਾਨ ਜਾਂ ਵਜ਼ੀਰ ਖਾਂ ਵੀ ਬੈਠਾ ਸੀ, ਸੋ ਵਜ਼ੀਰ ਖਾਂ ਸੀ ਉਦੋਂ। ਤੇ ਉਹ ਕਹਿੰਦਾ, ਇਹ ਉਹਨਾਂ ਉੱਤੇ ਪੁਕਾਰੂ ਹੋ ਕੇ ਆਇਆ ਜਿਹਨਾਂ ਦਰਸ਼ਨ ਕਰਨ ਵਾਸਤੇ ਆਪ ਜੀ ਗੋਇੰਦਵਾਲ ਨੰਗੇ ਪੈਰੀਂ ਗਏ ਸੀਗੇ। ਬਾਦਸ਼ਾਹ ਕਹਿੰਦਾ, ਉਹ ਸਾਰੇ ਜਾਣੇ ਉੱਠ ਕੇ ਆਓ, ਮੁੱਕੀਆਂ ਇਹਨਾਂ ਦੇ ਨਾਲ ਜੁੱਤੀਆਂ ਲਾ ਲਾ ਕੇ ਇੱਕ ਇੱਕ ਮਾਰੋ, ਮੂੰਹ ਕਾਲਾ ਕਰੋ ਇਹਦਾ। ਉਸ ਵਕਤ ਮੂੰਹ ਕਾਲਾ ਕੀਤਾ, ਜੁੱਤੀਆਂ ਪਈਆਂ ਚੰਗੀਆਂ, ਕਚਹਿਰੀਆਂ ਬਾਹਰ ਕੱਢਤਾ। ਉਹ ਪ੍ਰਸੰਗ ਫਿਰ ਮਹਾਰਾਜ ਨੇ ਇੱਥੇ ਸਾਰਾ ਸੁਣਾਇਆ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਪੁਰਖ ਜੇ ਮਾਰਿਆ ਭਰਮ ਭਰਮਿਆ ਕਰ ਛੋੜ ਗਿਆ। ਜਿਹੜਾ ਪੁਰਖ, ਜਿਹੜਾ ਜੀਵ ਆ ਉਹ ਮਨਮੁੱਖ, ਸਤਿਗੁਰ ਪੁਰਖਾਂ ਦਾ ਮਾਰਿਆ ਹੋਇਆ, ਸਰਾਪਿਆ ਹੋਇਆ, ਉਹ ਭਰਮ ਦਾ ਭਰਮਾਇਆ ਹੋਇਆ ਆਪਣੇ ਘਰ ਨੂੰ ਛੱਡ ਕੇ ਹੀ ਚਲਿਆ ਗਿਆ। ਉਸ ਪਿੱਛੇ ਵੱਜੈ ਫੱਕੜੀ ਮੋਹ ਕਾਲਾ ਆਗੈ ਪਿਆ। ਉਹਦੇ ਪਿੱਛੇ ਫੱਕੜੀ ਹੁੰਦੀ, ਤਾੜੀ ਵੱਜਦੀ ਹੈ, ਮੁੰਡੇ ਤਾੜੀਆਂ ਮਾਰ ਕੇ ਓਏ ਓਏ ਕਰਦੇ ਆ ਉਹਨੂੰ, ਬਾਦਸ਼ਾਹ ਦੇ ਅੱਗੇ ਜਾਂਦੇ ਦਾ ਵੀ ਮੂੰਹ ਕਾਲਾ ਹੋਇਆ। ਸੋ ਇਸ ਪ੍ਰਕਾਰ ਉਸ ਅਰਲ ਬਰਲ ਮੂੰਹ ਨਿਕਲੈ ਨਿਤ ਝੱਗੂ ਸੁੱਟਦਾ ਮੋਆ। ਉਹਦੇ ਮੂੰਹ ਅਰਲ ਬਰਲ ਹੁੰਦਾ, ਅਸਤ ਵਿਅਸਤੀ ਪੁੱਠੀਆਂ ਸਿੱਧੀਆਂ ਫਿਰ ਗੱਲਾਂ ਨਿਕਲਦੀਆਂ। ਉਹ ਨਿਤਾ ਪ੍ਰਤੀ ਹਰ ਰੋਜ਼ ਨਿੰਦਿਆ ਰੂਪ ਝੱਗ ਸੁੱਟਦਾ ਹੋਇਆ ਮਰ ਗਿਆ, ਕਹਿੰਦੇ ਕੂਕਰ ਵਾਂਗੂ। ਕਿਆ ਹੋਵੈ ਕਿਸੈ ਹੀ ਦੈ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ। ਕਿਸੇ ਦੇ ਉਪਦੇਸ਼ ਕੀਤਿਆਂ ਕੀ ਹੁੰਦਾ, ਉਹਦੇ ਮੱਥੇ ਤੇ ਧੁਰੋਂ ਕਰਮੀ ਇਹੋ ਜਿਹਾ ਪਿਆ ਹੋਇਆ ਸੀ ਨਾ, ਇਸ ਕਰਕੇ ਹੋ ਗਿਆ ਇਹ। ਸੋ ਇਸ ਪ੍ਰਕਾਰ ਇਹ ਜਿਹੜਾ ਨਾ ਇਹ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਜੀ ਨੇ ਵੀ ਦੱਸਿਆ ਸੀ ਉਦੋਂ ਕੀ ਹੋਇਆ ਸੀ, ਗੋਂਦੇ ਖੱਤਰੀ ਦੇ ਪੁੱਤਰ ਦਾ ਪ੍ਰਸੰਗ, ਮਹਿਜਤ ਝੂਠਾ ਕੀਤੋ ਨੇ ਆਪ ਪਾਪੀ ਕੋ ਲਾਗਾ ਸੰਤਾਪ। ਫਿਰ ਗੁਰੂ ਰਾਮਦਾਸ ਮਹਾਰਾਜ ਨੇ ਗੌੜੀ ਰਾਗ ਦੀ ਪਹਿਲੀ ਵਾਰ ਵਿੱਚ ਵੀ ਦੱਸਿਆ ਸੀ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ ਤਿੰਨ ਬੇਮੁੱਖ ਬੇਮੁੱਖਿਆਂ ਨੂੰ ਪਾਇਆ। ਹੁਣ ਤੀਜਾ ਸ਼ਬਦ ਗੁਰੂ ਰਾਮਦਾਸ ਜੀ ਦੱਸਦੇ, ਕਿਉਂ ਸੰਗਤ ਪੁੱਛਦੀ ਮਹਾਰਾਜ ਉਦੋਂ ਤਪੇ ਦਾ ਕੀ ਹੋਇਆ, ਗੋਂਦੇ ਖੱਤਰੀ ਵੇਲੇ ਕੀ ਹੋਇਆ, ਤੁਸੀਂ ਤਾਂ ਉੱਥੇ ਸੀਗੇ ਸਭ ਜਾਣਦੇ ਹੋ। ਫਿਰ ਮਹਾਰਾਜ ਨੇ ਸੁਣਾਇਆ ਸਾਰਾ ਸੰਗਤ ਨੂੰ, ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਦਾ ਭਾਵ ਹੈ। ਮਹਾਰਾਜ ਕਹਿੰਦੇ ਜਿੱਥੇ ਉਹ ਜਾਂਦਾ ਉੱਥੇ ਹੀ ਉਹ ਝੂਠ ਹੁੰਦਾ, ਝੂਠਾ ਹੋ ਜਾਂਦਾ ਸੀ। ਉੱਥੇ ਜਾ ਕੇ ਉਹਨੇ ਗੱਲਾਂ ਜਾਂ ਲੋਕਾਂ ਨੇ ਕਹਿਣਾ ਉਹ ਤੇਰੇ ਪਿਤਾ ਨੇ ਇਹ ਜ਼ਮੀਨ ਦਾਨ ਕੀਤੀ, ਤੂੰ ਹੁਣ ਕਾਹਦੇ ਪੈਸੇ ਮੰਗਦਾ, ਝੂਠ ਬੋਲਦਾ ਇਸ ਲਈ ਉਹ ਕਿਸੇ ਨੂੰ ਨਾ ਭਾਵ ਹੈ, ਚੰਗਾ ਹੀ ਨਹੀਂ ਲੱਗਦਾ ਸੀ। ਵੇਖੋ ਭਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ, ਜੈਸਾ ਕੋਈ ਕਰੈ ਤੈਸਾ ਕੋਈ ਪਾਵੈ। ਕਹਿੰਦੇ ਸੰਤੋ ਤੁਸੀਂ ਵੀ ਆਪਣੇ ਸੁਆਮੀ ਦੀ ਵਡਿਆਈ ਦੇਖੋ, ਭਾਈ ਗ੍ਰਿਸਤੀ ਜਣੋ ਤੁਸੀਂ ਵੀ ਆਪਣੇ ਹਰੀ ਦੀ ਵਡਿਆਈ ਦੇਖੋ। ਜਿਹਾ ਜਿਹਾ ਕੋਈ ਕਰਮ ਕਰਦਾ ਉਹੋ ਜਿਹਾ ਉਹ ਫਲ ਪ੍ਰਾਪਤ ਕਰਦਾ, ਜਿਹੋ ਜਿਹੇ ਕੋਈ ਕੰਮ ਕਰਦਾ ਬੰਦਾ। ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚੈ ਅੱਗੋਂ ਦੇ ਜਨ ਨਾਨਕ ਆਖ ਸੁਣਾਵੈ। ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ ਹਨ, ਇਹ ਸੱਚਾ ਵਿਚਾਰ ਬ੍ਰਹਮ ਦੇ ਦਰਵਾਜ਼ੇ ਹੁੰਦਾ ਹੈ ਅਕਾਲ ਪੁਰਖ ਦੇ ਦਰ ਤੇ। ਗੁਰੂ ਸਾਹਿਬ ਕਹਿੰਦੇ ਮੈਂ ਜਾਣੇ ਤਾਂ ਅੱਗੋਂ ਦੇ ਹੁੰਦਾ, ਪਹਿਲੇ ਹੀ ਆ ਕੇ ਸੁਣਾ ਤਾ ਅੱਗੋਂ ਦੇ। ਇਸ ਪ੍ਰਕਾਰ ਸੰਬੰਧਕ ਵਾਚਕ ਹੈ ਅੱਖਰ ਆਪਸ ਦੇ ਵਿੱਚ, ਅੱਗੋਂ ਦੇ ਇਸ ਪ੍ਰਕਾਰ ਵਿਚਾਲੇ ਜਿਵੇਂ ਡੈਸ਼ ਪਾ ਕੇ ਬੋਲੀਏ, ਸੋ ਅਗੋਦੇ ਨਹੀਂ ਕਰਨਾ ਹੈ। ਪੌੜੀ ਗੁਰ ਸੱਚੈ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ। ਸੱਚੇ ਗੁਰੂ ਧੰਨ ਗੁਰੂ ਅੰਗਦ ਦੇਵ ਨੇ ਸ੍ਰੀ ਗੋਬਿੰਦਵਾਲ ਸਾਹਿਬ ਰੂਪੀ ਥੇ ਬੱਧਿਆ, ਤੋ ਇਹਦੀ ਰੱਖਿਆ ਕਰਨ ਵਾਲੇ ਗੁਰੂ ਅਮਰਦਾਸ ਜੀ ਕਾਇਮ ਕਰ ਦਿੱਤੇ ਨੇ। ਸੱਚੇ ਗੁਰੂ ਗੁਰੂ ਰਾਮ ਅਮਰਦਾਸ ਜੀ ਨੇ ਹਰਿਮੰਦਰ ਸਾਹਿਬ ਰੂਪ ਥੇ ਬੱਧਿਆ, ਆਪ ਹੁਕਮ ਕੀਤਾ ਇਹਦੀ ਰੱਖਿਆ ਕਰਨ ਵਾਸਤੇ, ਉਹ ਗੁਰਾਂ ਨੇ ਸਾਨੂੰ ਸੌਂਪ ਦਿੱਤਾ। ਸੱਚੇ ਗੁਰ ਚੇਤਨ ਸਰੂਪ ਪਰਮਾਤਮਾ ਨੇ ਸਤਸੰਗਤ ਰੂਪ ਥੇ ਬੰਨਿਆ, ਉਹਦੀ ਰੱਖਿਆ ਵਾਸਤੇ ਬ੍ਰਹਮ ਨਿਸ਼ਠੀ ਬ੍ਰਹਮ ਸਰੋਤੀ ਗੁਰੂ ਕਾਇਮ ਕਰ ਦਿੱਤੇ ਨੇ। ਗੁਰ ਤੋਂ ਭਾਵ ਹੁੰਦਾ ਪੂਜਨੀਕ ਸੱਚੇ ਪਰਮਾਤਮਾ ਨੇ ਸੰਸਾਰ ਰੂਪੀ ਥੇ ਬੰਨਿਆ, ਇਹਦੀ ਰੱਖਿਆ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਸੋ ਦਸ ਪਾਤਸ਼ਾਹੀਆਂ ਸੰਸਾਰ ਤੇ ਪ੍ਰਗਟ ਹੋਈਆਂ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਸੰਸਾਰ ਦੇ ਬਾਲੀ ਨੇ, ਤਿੰਨਾਂ ਲੋਕਾਂ ਦੇ ਮਾਲਕ ਨੇ, ਪਾਲਣਾ ਕਰਨ ਹਾਰੇ ਨੇ। ਪੂਰਨ ਹੋਈ ਆਸ ਗੁਰ ਚਰਨੀ ਮਨ ਰੱਤੇ, ਗੁਰ ਚਰਨਾਂ ਵਿੱਚ ਜਿਹੜੇ ਤਦਾਕਾਰ ਹੋਣ ਨਾਲ ਮਨ ਦੀਆਂ ਸਭ ਆਸਾਂ ਹੁਣ ਪੂਰਨ ਹੋ ਗਈਆਂ, ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਹੈ। ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ, ਜਦੋਂ ਗੁਰੂ ਸਾਹਿਬ ਜੀ ਬੇਅੰਤ ਕਿਰਪਾਲੂ ਹੋਏ ਤਾਂ ਸਾਰੇ ਔਗਣ ਹਤੇ ਹੁੰਦੇ ਨੇ, ਫਿਰ ਨਾਸ ਹੋ ਗਏ ਸਾਰੇ ਔਗਣੀ। ਗੁਰੇ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਆਪਣੀ ਹੁੰਦੀ ਹੈ ਭਾਵ ਕੰਨੇ ਤੋਂ ਬਿਨਾਂ ਆਪਣੀ, ਗੁਰਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਧਾਰ ਕੇ ਸਾਨੂੰ ਆਪਣੇ ਦਾਸ ਕਰ ਲਿਆ। ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ, ਮਹਾਰਾਜ ਫਰਮਾਉਂਦੇ ਜਿਸ ਗੁਰੂ ਦੇ ਇੱਤੇ ਭਾਵ ਇੰਨੇ ਗੁਣ ਨੇ, ਉਹ ਗੁਰੂ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ। ਸਲੋਕ ਮਹੱਲਾ ਪਹਿਲਾ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਤਾ ਕੀ ਰਜਾਏ ਲੇਖਿਆ ਪਾਏ ਆਬ ਕਿਆ ਚੀਜੈ ਪਾਂਡੇ। ਕੋਈ ਬੰਦਾ ਬਿਪਤਾ ਦਾ ਮਾਰਿਆ ਹੋਇਆ ਬੜਾ ਦੁਖੀ ਹੋ ਕੇ ਕਿਸੇ ਪੰਡਿਤ ਨੂੰ ਆ ਕੇ ਪੁੱਛਦਾ, ਮੇਰਾ ਦੁੱਖ ਕਿਵੇਂ ਦੂਰ ਨਿਵਿਰਤ ਹੋਵੇ, ਦੂਰ ਹੋਵੇ। ਅੱਗੋਂ ਪੰਡਿਤ ਨੇ ਉਹਦੇ ਹੱਥ ਨੂੰ ਵੇਖ ਕੇ ਕਈ ਉਪਾਅ ਦੱਸੇ, 1,25,000 ਆਹ ਕਰ, ਪਾਠ ਫਲਾਨਾ ਕਰ, ਇੰਨਾ ਦਾਨ ਕਰ, ਇੰਨੇ ਵਰਤ ਰੱਖ, ਇੰਨੇ ਤੀਰਥਾਂ ਦੇ ਇਸ਼ਨਾਨ ਕਰ। ਮਹਾਰਾਜ ਸੱਚੇ ਪਾਤਸ਼ਾਹ ਲਾਗੇ ਹੀ ਬੈਠੇ ਸੁਣ ਰਹੇ ਸੀ। ਮਹਾਰਾਜ ਨੇ ਫਿਰ ਉਹਨੂੰ ਉਪਦੇਸ਼ ਕੀਤਾ, ਕਹਿੰਦੇ ਤਿਸ ਪਰਮਾਤਮਾ ਦੀ ਆਗਿਆ ਅਨੁਸਾਰ ਜੋ ਬ੍ਰਹਮਾ ਨੇ ਲੇਖ ਹੁਣ ਲਿਖ ਦਿੱਤਾ, ਮਿਲਣਾ ਤਾਂ ਉਹੀ ਕੁਝ ਹੈ ਪਾਂਡੇ, ਇਹ ਪਾਂਡੇ ਹੁਣ ਤੂੰ ਕੀ ਕਰ ਸਕਦਾ। ਸੋ ਕਿਸੇ ਬ੍ਰਾਹਮਣ ਨੇ ਆ ਕੇ ਗੁਰੂ ਸਾਹਿਬ ਕੋਲੋਂ ਪਾਸੋਂ ਮੰਗਿਆ ਤਾਂ ਮਹਾਰਾਜ ਨੇ ਉਹਦੀ ਕਿਸਮਤ ਅਨੁਸਾਰ ਪਦਾਰਥ ਦੇ ਤਾ, ਤੇ ਥੋੜਾ ਪਦਾਰਥ ਵੇਖ ਕੇ ਝੂਰਨ ਲੱਗ ਪਿਆ। ਝੂਰਦਿਆਂ ਨੂੰ ਵੇਖ ਕੇ ਮਹਾਰਾਜ ਨੇ ਕਿਹਾ ਸੀ, ਪਾਂਡਿਆ ਇਹ ਮੈਂ ਨਹੀਂ ਦਿੱਤਾ ਤੈਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਦੀ ਆਗਿਆ ਅਨੁਸਾਰ ਜੋ ਤੇਰੇ ਮੱਥੇ ਉੱਪਰ ਲਿਖਿਆ ਹੋਇਆ ਸੀ ਤੈਨੂੰ ਮਿਲ ਗਿਆ, ਝੂਰਦਾ ਕਿਉਂ ਹੈ, ਹੋਰ ਮਿਲ ਜੂਗਾ ਜਦੋਂ ਹੁਕਮ ਹੋਊਗਾ। ਹੁਕਮ ਹੋਵਾ ਹਾਸਲ ਤਦੇ ਹੋਏ ਨਿਬੜਿਆ, ਹੰਡ ਹੈ ਜੀ ਇੱਕ ਮੰਦੇ। ਸੋ ਇਸ ਪ੍ਰਕਾਰ ਫਰਮਾਉਂਦੇ ਜਿਸ ਵੇਲੇ ਪਰਮਾਤਮਾ ਦਾ ਹੁਕਮ ਹੋਇਆ ਉਦੋਂ ਹੀ ਪਦਾਰਥ ਹਾਸਲ ਪ੍ਰਾਪਤ, ਹਾਸਲ ਦਾ ਮਤਲਬ ਨਾ ਪ੍ਰਾਪਤ, ਉਦੋਂ ਹੀ ਹਾਸਲ ਹੋਣਾ ਨਾ, ਉਦੋਂ ਹੀ ਪ੍ਰਾਪਤ ਹੋ ਕੇ ਨਿਬੜ ਗਿਆ। ਸਾਰੇ ਜੀਵ ਲੇਖਾਂ ਅਨੁਸਾਰ ਕਰਮਾਂ ਨੂੰ ਕਮਾਉਂਦੇ ਹੰਡੇ ਤੋਂ ਪਾਪ ਫਿਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਹੱਲਾ ਦੂਜਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜੀਵਾਂ ਦੇ ਮਨ ਰੂਪ ਨੱਕ ਵਿੱਚ ਹੁਕਮ ਰੂਪੀ ਨਥੇਲ ਪਾ ਕੇ ਖਸਮ ਪਰਮਾਤਮਾ ਨੇ ਸਾਰਿਆਂ ਨੂੰ ਆਪਣੇ ਅਧੀਨ ਕੀਤਾ ਹੋਇਆ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਜੀਵਾਂ ਦੇ ਕੀਤੇ ਹੋਏ ਕਰਮੀ ਜੀਵਾਂ ਨੂੰ ਧੱਕਾ ਦਿੰਦੇ ਨੇ। ਜਿੱਥੇ ਜਾ ਕੇ ਇਹਦੇ ਦਾਣੇ ਚੁਗਣੇ ਹੁੰਦੇ ਨੇ ਉੱਥੇ ਜ਼ਰੂਰ ਜਾ ਕੇ ਖਾਣਾ ਕਰਦਾ। ਮਹਾਰਾਜ ਫਰਮਾਉਂਦੇ ਇਹ ਗੱਲ ਸੱਚੀ ਹੈ। ਜਹਾਂ ਦਾਣੇ ਜਿਸ ਸਤਸੰਗ ਵਿੱਚ ਨਾਮ ਸ਼ੁਭ ਗੁਣਾਂ ਰੂਪੀ ਦਾਣੇ ਨੇ ਉੱਥੇ ਖਾਣੇ। ਉਹ ਸਤਸੰਗ ਵਿੱਚ ਜਾ ਕੇ ਜਿਨ੍ਹਾਂ ਨੇ ਖਾਣੇ ਕੀਤੇ ਨੇ, ਨੱਕ ਨੱਥ ਮਨ ਰੂਪੀ ਨੱਕ ਨੂੰ ਨੱਥਿਆ, ਉਹਨਾਂ ਨੇ ਅਧੀਨ ਕੀਤਾ, ਸੋ ਉਸੇ ਨੇ ਸੱਚੇ ਖਸਮ ਨੂੰ ਆਪਣੇ ਹੱਥ ਕੀਤਾ ਅਤੇ ਕਿਰਤ ਧੱਕੇ ਦੇ ਖੋਟਿਆਂ ਕਰਮਾਂ ਨੂੰ ਧੱਕਾ ਦੇ ਦਿੱਤਾ। ਇਹ ਤਾਂ ਅੰਤਰੀ ਭਾਵ ਸੀਗੇ। ਪੌੜੀ ਸਭੇ ਗੱਲਾਂ ਆਪ ਥਾਟ ਬਹਾਲੀਓਨ, ਆਪੇ ਰਚਨ ਰਚਾਏ ਆਪੇ ਹੀ ਘਾਲਿਓਨ। ਪਹਿਲਾਂ ਬਹਾਲੀਓਨ ਆਇਆ, ਹੁਣ ਘਾਲਿਓਨ ਆਇਆ। ਇਹ ਸਿਹਾਰੀ ਬਿਹਾਰੀ ਦਾ ਫਰਕ ਦੇਖ ਲਿਓ। ਪੌੜੀ ਚਾਰ ਦੇ ਚੌਥੇ ਪਾਤਸ਼ਾਹ ਪਰਮਾਤਮਾ ਨੇ ਆਪ ਹੀ ਸਾਰੀਆਂ ਗੱਲਾਂ ਹੁੰਦੀਆਂ ਥਾਟ ਤੋਂ ਭਾਵ ਬਣਾ ਕੇ ਸਥਿਤ ਕੀਤੀਆਂ ਨੇ। ਆਪ ਹੀ ਸ੍ਰਿਸ਼ਟੀ ਦੀ ਰਚਨਾ ਰਚਾ ਕੇ ਫਿਰ ਆਪ ਹੀ ਵਿੱਚ ਸੱਤਿਆ ਨੂੰ ਘਾਲ ਲਿਓਨ ਭਾਵ ਪਾਇਆ ਹੈ। ਆਪੇ ਜੰਤੂ ਪਾਏ ਆਪ ਪ੍ਰਤਪਾਲਿਓਨ, ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ। ਸੋ ਇਸ ਪ੍ਰਕਾਰ ਫਰਮਾਉਂਦੇ ਆਪ ਹੀ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਪਾਲਣਾ ਕਰਦਾ। ਨਿਹਾਲਿਓਨ ਭਾਵ ਦੇਖਣਾ, ਨਦਰ ਹੁੰਦੀ ਕਿਰਪਾ ਦ੍ਰਿਸ਼ਟੀ ਨਾਲ ਆਪਣੇ ਦਾਸ ਆਪ ਹੀ ਗਲ ਨਾਲ ਲਾ ਕੇ ਫਿਰ ਰੱਖੇ ਨੇ, ਦਾਸਾਂ ਨੂੰ ਗਲ ਨਾਲ ਲਗਾ ਕੇ ਰੱਖਦਾ ਤੇ ਉਹਨਾਂ ਨੂੰ ਕਿਰਪਾ ਦ੍ਰਿਸ਼ਟੀ ਨਾਲ ਨਿਹਾਲਿਓਨ ਹੁੰਦਾ ਵੇਖਣਾ ਕਰਦਾ। ਨਾਨਕ ਭਗਤਾਂ ਸਦਾ ਅਨੰਦ ਭਾਉ ਦੂਜਾ ਜਾਲਿਓਨ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਉਹਨਾਂ ਭਗਤਾਂ ਨੂੰ ਸਦਾ ਹੀ ਸਦਾ ਆਨੰਦ ਹੈ ਭਾਈ, ਜਿਨ੍ਹਾਂ ਨੇ ਦਵੈਤ ਭਾਅ ਨੂੰ ਸਾੜਨਾ ਕੀਤਾ ਹੈ। ਸਲੋਕ ਮਹੱਲਾ ਤੀਜਾ। ਏ ਮਨ ਹਰਜੀ ਧਿਆਏ ਤੂੰ, ਇੱਕ ਵਾਰ ਇੱਕ ਚਿੱਤ ਪਾਏ। ਹੁਣ ਤੀਜੇ ਪਾਤਸ਼ਾਹ ਇਹ ਸਮਾਪਤੀ ਕਰਦੇ ਵਾਰ ਦੀ। ਹੇ ਮੇਰੇ ਮਨਾ, ਤੂੰ ਭਾਈ ਪ੍ਰੇਮ ਨਾਲ ਇਕਾਗਰ ਮਨ ਤੇ ਇੱਕ ਚਿੱਤ ਹੋ ਕੇ ਹਰਜੀ ਨੂੰ ਧਿਆਉਣਾ ਕਰਿਆ ਕਰ ਪਰਮੇਸ਼ਰ ਨੂੰ। ਕਹਿੰਦੇ ਕੀ ਹੋਵੇਗਾ? ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਦੇ ਪਾਠ ਕਰਨਾ, ਈੜੀ ਸਿਹਾਰੀ ਲੱਗੀ ਦੱਦੇ ਲਾ। ਉਹ ਹਰੀ ਦੀਆਂ ਸਦਾ ਸਦਾ ਵਡਿਆਈਆਂ ਕਰ, ਜੋ ਜੀਆਂ ਨੂੰ ਖੁਰਾਕ ਦੇ ਕੇ ਮਗਰੋਂ ਪਛਤਾਉਂਦਾ ਨਹੀਂ, ਕੁਛ ਵੀ ਦੇ ਕੇ ਪਛਤਾਉਂਦਾ ਨਹੀਂ, ਉਹ ਤਾਂ ਇੰਨਾ ਕੁਛ ਦਿੰਦਾ ਹੱਦ ਹੀ ਨਹੀਂ। ਆਉ ਹਰ ਕਹਿ ਸਦ ਬਲਿਹਾਰਨਾ, ਜਿਤ ਸੇਵਿਆ ਸੁਖ ਪਾਏ। ਉਸ ਹਰੀ ਪਰਮੇਸ਼ਰ ਤੋਂ ਮੈਂ ਸਦੀਵ ਕਾਲ ਬਲਿਹਾਰ ਜਾਂਦਾ, ਜਿਹਦੀ ਸੇਵਾ ਕੀਤਿਆਂ ਸੁਖ ਪਾਈ ਦਾ। ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਏ। ਮਹਾਰਾਜ ਕਥਨ ਕਰਦੇ ਆ ਗੁਰਮੁਖ ਜਨ ਵਾਹਿਗੁਰੂ ਨਾਲ ਮਿਲ ਰਹੇ ਨੇ ਭਾਈ, ਗੁਰੂ ਦੇ ਸ਼ਬਦ ਦੁਆਰਾ ਹਉਮੈ ਨੂੰ ਜਲਾਏ ਤੋਂ ਭਾਵ ਸਾੜ ਕੇ, ਸ਼ਬਦ ਨਾਲ ਹਉਮੈ ਸਾੜੀ ਆ ਉਹਨਾਂ ਨੇ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਜੋ ਬਖਸ਼ਿਸ਼ ਕਰਦੇ ਹਨ ਮਹਾਰਾਜ ਜੀ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭ ਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਪਰਮੇਸ਼ੁਰ ਆਪ ਹੀ ਜੀਵਾਂ ਨੂੰ ਸੇਵਾ ਵਿੱਚ ਲਾਉਂਦਾ ਤੇ ਆਪ ਹੀ ਬਖਸ਼ਣਾ ਕਰੇ ਕਰਦਾ, ਬਖਸ਼ਦਾ। ਸਾਰਿਆਂ ਦਾ ਮਾਤਾ ਪਿਤਾ ਆਪ ਹੀ ਹੈ, ਆਪ ਹੀ ਸਾਰਿਆਂ ਦੀ ਸਾਰ ਸੰਭਾਲ ਕਰਦਾ। ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ। ਮਹਾਰਾਜ ਕਥਨ ਕਰਦੇ ਜੋ ਨਾਮ ਨੂੰ ਧਿਆਉਂਦੇ ਆ ਨਾ, ਉਹਨਾਂ ਦਾ ਸਰੂਪ ਰੂਪੀ ਘਰ ਵਿੱਚ ਵਾਸਾ ਹੁੰਦਾ ਅਤੇ ਜੁਗਾਂ ਜੁਗਾਂ ਵਿੱਚ ਉਹਦੀ ਸੋਭਾ ਹੁੰਦੀ ਹੈ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਇਹ ਕਰਤੇ ਵਾਹਿਗੁਰੂ, ਤੂੰ ਸਾਰਿਆਂ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ, ਆਪ ਜੀ ਤੋਂ ਬਿਨਾਂ ਮੈਨੂੰ ਹੋਰ ਕੁਛ ਸੁਝਦਾ ਹੀ ਨਹੀਂ। ਮਹਾਰਾਜ ਜੀ 654 ਅੰਕ ਤੇ ਅੱਗੇ ਫਰਮਾਉਂਦੇ, ਤੁਧ ਆਪੇ ਸ੍ਰਿਸ਼ਟ ਸਿਰਜੀ ਆਪੇ ਫੁਨ ਗੋਈ। ਤੁਸਾਂ ਨੇ ਆਪ ਹੀ ਸਾਰੀ ਸ੍ਰਿਸ਼ਟੀ ਸਿਰਜੀ ਹੈ, ਪੈਦਾ ਕੀਤੀ ਹੈ। ਆਪ ਹੀ ਗੋਈ ਤੋਂ ਭਾਵ ਹੁੰਦਾ ਅਰਬੀ ਦਾ ਅੱਖਰ ਹੈ, ਮਿਲਾਈ ਹੈ ਛਪਾਈ ਹੈ ਜਾਂ ਕਹਿ ਲਓ ਬੁਲਾਈ ਹੈ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ। ਸਾਰਿਆਂ ਦੇ ਸਿਰ ਤੇ ਇੱਕ ਆਪ ਦਾ ਹੀ ਸ਼ਬਦ ਹੁੰਦਾ, ਹੁਕਮ ਵਰਤ ਰਿਹਾ, ਜੋ ਤੂੰ ਕਰਦਾ ਉਹੀ ਹੁੰਦਾ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਹੇ ਮਹਾਰਾਜ, ਜਿਨ੍ਹਾਂ ਗੁਰਮੁਖਾਂ ਨੂੰ ਤੂੰ ਵਡਿਆਈ ਦਿੰਦਾ, ਉਹੀ ਗੁਰਮੁਖ ਜਨ ਹੇ ਹਰੀ ਪਰਮੇਸ਼ਰ ਤੈਨੂੰ ਪ੍ਰਾਪਤ ਕਰਦੇ, ਤੈਨੂੰ ਪਾਉਂਦੇ ਨੇ ਹਿਰਦੇ ਦੇ ਅੰਦਰ। ਗੁਰਮੁਖ ਨਾਨਕ ਆਰਾਧਿਆ ਸਭ ਅੱਖ ਹੋ, ਧਨ 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 ਗੁਰ ਸੋਈ ਸੁਧ। ਮਹਾਰਾਜ ਕਥਨ ਕਰਦੇ ਗੁਰਮੁਖ ਨੇ ਜਿਸ ਗੁਰੂ ਦੁਆਰੇ ਨਾਮ ਨੂੰ ਆਰਾਧਿਆ ਨਾ, ਉਸੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੂੰ ਤੁਸੀਂ ਸਾਰੇ ਮਨ ਬਾਣੀ ਸਰੀਰ ਕਰਕੇ ਧਨ 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 ਗੁਰੂ ਅਮਰਦਾਸ ਜੀ ਮਹਾਰਾਜ ਸਭ ਧਨ ਕਹੋ। ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ। ਇਸ ਕਰਕੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੈ, ਸਾਰੇ ਮਿਲ ਕੇ ਕਹਿੰਦੇ ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ ਆਖੋ, ਸਾਰੇ ਕਹਿੰਦੇ ਇਸ ਪ੍ਰਕਾਰ ਤਿੰਨ ਵਾਰੀ ਲਿਖਿਆ ਮਨ ਬਾਣੀ ਸਰੀਰ ਕਰਕੇ ਆਖੋ, ਧੰਨ ਹੈ ਸੱਚੇ ਪਾਤਸ਼ਾਹ, ਹਰ ਵਕਤ ਧੰਨ ਹੀ ਧੰਨ ਹੈ ਤੁਸੀਂ। ਤੋ ਇਸ ਪ੍ਰਕਾਰ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ, ਇਹ ਵੀ ਧੰਨ 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 ਹੀ ਹੈ। ਸ਼ੁੱਧ ਇਹ ਵਾਰ ਨਿਰਸੰਦੇਹ ਸ਼ੁੱਧ ਹੈ, ਇਹਦੇ ਉੱਤੇ ਕੋਈ ਸਿੱਖ ਆਪਣੀ ਸਿਆਣਪ ਅਨੁਸਾਰ ਅਦਲਾ ਬਦਲੀ ਨਾ ਕਰੇ, ਕੋਈ ਕਲਮ ਚੁੱਕਣ ਦਾ ਯਤਨ ਨਾ ਕਰੇ। ਮਹਾਰਾਜ ਨੇ ਇਸ ਪ੍ਰਕਾਰ ਇੱਥੇ ਆ ਕੇ ਇਹ ਜਿਹੜੀ ਵਾਰ ਹੈ ਨਾ ਸੋਠ ਰਾਗ ਦੀ, ਇਹਦੇ ਵਿੱਚ ਬਖਸ਼ਿਸ਼ਾਂ ਕੀਤੀਆਂ, ਚੌਥੇ ਪਾਤਸ਼ਾਹ ਦੀ ਵਾਰ ਸਮਾਪਤ ਹੋ ਕੇ। ਸੋ ਅਗਲੇ ਸਮੇਂ ਵਿੱਚ ਹੁਣ ਆਪਾਂ ਨਾਲ ਭਗਤ ਬਾਣੀ ਪ੍ਰਾਰੰਭ ਹੋਵੇਗੀ ਸੋਠ ਰਾਗਣੀ ਦੀ, ਆਪ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ, ਫਿਰ ਸਰਵਣ ਕਰਾਂਗੇ। ਇਸ ਤਰ੍ਹਾਂ ਇਹ 654 ਅੰਗ 'ਤੇ ਵਾਰ ਸਮਾਪਤ ਕਰਕੇ 654 ਤੋਂ ਵੀ ਅੱਗੇ ਭਗਤ ਬਾਣੀ ਪ੍ਰਾਰੰਭ ਕਰਨਗੇ ਭਗਤ ਕਬੀਰ ਜੀ, ਪਿਆਰ ਨਾਲ ਫਿਰ ਸਰਵਣ ਕਰਾਂਗੇ।
ਵਾਹਿਗੁਰੂ 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 ਵਾਹਿਗੁਰੂ।